एक ओंकार सतनाम करता पुरुख निर्भो निर्वैर अकाल मूरत अजूनी सैभं गुरु प्रसाद। गुरु गोविंद सिंह जी महाराज रूहे जमीन पे एक ऐसी लासानी शख्सियत दे मालक सन जिन्हां ने मनुख दे मन और चेतना दे बहुत गहराइयां दे झात मारी है। धार्मिक मनुख और खास करके अंतरमुखी मनुख दे अंदर जिहड़े अंतरीव सवाल पैदा होंदे ने उसनू गुरु गोबिंद सिंह जी महाराज ने बड़े सोहने ढंग नाल उजागर किया। जैसे कि मनुख सूरबीरता तो स्वप्न तो बहुत प्रभावित होंदा, बहुत प्रभावित होंदा है। किसी तो प्रेरणा लैण दी भी लोड़ नहीं, खूबसूरती अपना असर पाउंदी है, बहादुरी अपना असर पाउंदी है। लेकिन फिर भी साहिब कहिंदे ने बहादुरी तो प्रभावित होंदे आया, सूरबीरता तो प्रभावित होंदे आया भी बहुत सारिया नूं ये बोध नहीं कि सूरबीरता किसनूं कहिंदे ने। स्वप्न तो प्रभावित होंदे आया भी खूबसूरती दा बोध नहीं है, स्वप्न दा बोध नहीं है। इस वास्ते साहिब कहिंदे ने जिसने मन नूं जित लिया है वह सूरबीर है, और जिसके कुल दैवी गुण ने वह खूबसूरत है। मन दे जद प्रेम होवे, दया होवे, करुणा होवे, निर्वैरता होवे, निर्भयता होवे, इस तरह दे जद दैवी गुण हिरदे दे चवन ते चेहरे दे जिहड़ी आभा प्रगट आउंदी है उस तो सारी सुंदरता फिदा कीती जा सकती है, कुर्बान कीती जा सकती है। कितना भी सुंदर चेहरा होवे, नए नक्श कितने ही तीक्षण क्यों ना आवन, पर हिरदे दे क्रोध होवे, हिरदे दे लोभ होवे, हिरदे दे वासना होवे, बदले दी भावना होवे, वो चेहरा अत्यंत क्रोप दिखाई देंदा है, डरावना दिखाई देंदा है। अगर पुरुष दा है ते भूत प्रतीत होंदा है, अगर स्त्री दा है तो डायन प्रतीत होंदी है। भगत कबीर कहिंदे ने कहो कबीर जैसे सुंदर स्वरूप, नाम बिना जैसे कुबज कर। कितना ही खूबसूरत क्यों ना होवे पर हृदय विच नाम नहीं तो कुबुज है, कुबड़ा है, क्रूप है। भगत नामदेव जी महाराज उन्हां दा बड़ा सुंदर फरमान, कहे नामदेव नाह के बिना ना सोए बत्ती लखना। स्वप्न दे बत्ती गुण मन्ने गए ने, दंदा दी खूबसूरती, नक दी खूबसूरती, नैना दा खूबसूरत होना, गर्दन दा खूबसूरत होना, बोलां विच मिठास होनी, चाल विच मधुरता होनी, चेहरे दी आभा होनी। गर्ज के विद्वाना ने इस तरीके नाल गिणदिया गिणदिया 32 गुण, 32 लक्षण स्वप्न दे सुंदरता दे मन्ने। आप कहिंदे ने प्रणवे नाम देव ना के बिना ना सोए बत्ती लखण। नहीं मोहताज जेवर जिसे खूबी खुदा ने दी, कि कितना खुशनुमा लगता है देखो चांद बिन गहने। कोई जेवरात नहीं, कोई आभूषण नहीं, पर सुंदरता का एक मुजस्मा, सुंदरता का एक प्रमाण बन के चंद्रमा सामने खड़ा है। दैवी गुण अपने आप देच ऐसा प्रकाश, मध्यम प्रकाश, ठंडा प्रकाश रखते हैं कि उन्हां दा अपना प्रभाव है। दयालु मनुख किधरे बैठा होवे, कृपालु प्रेम नाल भेजिया होया हिरदा रसक पुरुष किधरे बैठा होवे, उसके चेहरे का, उसके नेत्रां दा जो प्रभाव है, खूबसूरत तो खूबसूरत चेहरे भी उसके सामने फिके पै जाते हैं। तो गुरु ग्रंथ साहिब जी महाराज की बाणी ने भी स्वप्न नूं जो महत्ता दित्ती है, उन्हें दैवी गुण। ईश्वरी गुण। साहिब गोबिंद सिंह जी महाराज देवी अंतरील हिरदे दे झात मार के पंडित गुलाब सिंह जी महाराज ने जो सामने जवाब लिखे ने वो कहने ने सुंदर है गुणवान, सुंदर ते गुणवान है। सोर वीरो है जिसने अपना मन जीत लिया है। ते भक्ति दा फल साधना दा फल आखिर मनुख जप करदा है, तप करदा है, पुन करदा है, दान करदा है, तरह तरह के धार्मिक कर्म करदा है। हर मजहब अपने अपने धार्मिक कर्मां की प्रथा है। इसका फल जब मन के फिर ताव भई सार योग एहो जा। धार्मिक दुनिया में दो बोल जड़े आखे जाते मन नूं एकाग्र करके नाम जपो, यह गलत आख्या जाता है। इंज कहना चाहिए नाम जपो ताकि मन एकाग्र हो। यह जो आख्या जाता है मन नूं शुद्ध करके गुरुद्वारे जाओ मंदिर जाओ गलत आख्या जाता है। इंज आखना चाहिए गुरुद्वारे जाओ ताकि मन शुद्ध होवे, मंदिर जाओ ताकि मन शुद्ध होवे, मन नूं शुद्ध करके गुरुद्वारे जाओ। शुद्ध मन ते जिथे बैठा है गुरुद्वारे ही बैठा है, शुद्ध मन ते जिथे बैठा है उते मंदिर दे विच ही बैठा है। ते मन नूं एकाग्र करके बाणी पढ़ो तो बाणी दा फिर फल की होया, बाणी पढ़न दा फल है मन दी एकाग्रता। जब मन की फिर ता भई सार योग एहो जान। एही योग दा, एही भगती दा, एही धार्मिक कर्मां दा फल समझ मन टिक गया है। ते जब मन टिक जांदा है, मन ठहर जांदा है, ओ जड़ा विश्राम है उस विश्राम तो जड़ी ताजगी जन्म लेंदी है, सफुरती जन्म लेंदी है, अकथ है। दिन भर दा शरीरिक तौर ते जहनी तौर ते थकिया होया मनुख जद रात नू नींद दी अगोश दिच जांदा है ते फिर जद सवेरे उठता है बड़ा ताजा महसूस करता है, जैसे नवा जीवन मिली हुए, जैसे नवे बच्चे का जन्म होया, ताजा बिल्कुल सफुरत शरीर। तो सारे अंगां दे ताजगी आ जाती है। जन्म जन्मांतरा तो मन भटक रहा है, कदी इस नूं विश्राम नसीब ही नहीं होया। तन जद सौ जांदा है रात नूं तां वी मन कल्पना की दुनिया रच के, सुपना की दुनिया रच के भ्रमण करता रहिंदा है, भटकदा रहिंदा है। जद कदी नाम जपदियां जपदियां साधना करदियां करदियां मन टिकदा है उस विश्राम तो जड़ी ताजगी सफुरती नसीब आउंदी है उसे नूं आनंद आख्या है, खेड़ा आख्या है, सरूर आख्या है, मस्ती आख्या है, बयान तो परे है। गुरु तेग बहादुर साहिब जी महाराज कहिंदे ने मन मेरो धावन ते छुटक्यो कर बैठो विश्राम। भटकदा होया मन हुण विश्राम करके बैठ गया है, हुण समाधि लीन हो गया। अगले प्रश्न, को दाता ज्ञानी कवन कहो विचार अविचार। कौन है दाता? गुरु ग्रंथ साहिब जी महाराज दे भी बड़ा भारी खुलासा है। और इस सवाल के मुकाबले ते पंडित गणेशा सिंह जी ने जो जवाब लिखा वे दाता एक करतार है ज्ञानी नानक देव जो अज्ञानी पशु नरन को तुरत बनावे देव। दद्दा दाता एक है दूसरा ना ही कोई। गुरु ग्रंथ साहिब जी महाराज दा फैसला दाता एक करतार है और सबना जिया का एक दाता सो मैं विसर न जाइए ते मंग। जो सारे जीवां दा दाता है हर एक नू कीड़े नू मकोड़े नू बनस्पति नू दृश्य नू अदृश्य नू जल जंतु थल जंतु नव जंतु हर एक नू रिजक देने वाला, हर एक दी झोली दे अगम्मी दाता जो है पाण वाला और अपने ढंग नाल हर एक दी जो है पूर्ति करण वाला। तो सतगुरु कहिंदे ने वास्तविक जो कह रहे ने उहदा खुलासा है कि दाता दानी केवल प्रभु है। ਉਸਨੇ ਹਵਾ ਸਾਨੂੰ ਦਾਨ ਵਿੱਚ ਦਿੱਤੀ, ਉਹਨੇ ਸੂਰਜ ਦੀ ਰੋਸ਼ਨੀ ਸਾਨੂੰ ਦਾਨ ਵਿੱਚ ਦਿੱਤੀ, ਜੀਵਨ ਸਾਨੂੰ ਦਾਨ ਵਿੱਚ ਦਿੱਤਾ, ਮਾਂ ਬਾਪ ਸਾਨੂੰ ਦਾਨ ਵਿੱਚ ਦਿੱਤੇ। ਕਿਸੇ ਹੱਦ ਤੱਕ ਦੇਖੀਏ ਸਤਸੰਗ ਗੁਰਬਾਣੀ ਔਰ ਮਹਾਨ ਵਿਭੂਤੀਆਂ ਸੰਤ ਗੁਰੂ ਅਕਾਲ ਪੁਰਖ ਨੇ ਸਾਨੂੰ ਦਾਨ ਵਿੱਚ ਦਿੱਤੇ ਹੋਏ ਨੇ, ਅਸੀਂ ਇਹਨਾਂ ਤੋਂ ਸੁੱਖ ਲੈਂਦੇ ਹਾਂ, ਆਨੰਦ ਲੈਂਦੇ ਹਾਂ। ਕਿਸੇ ਤੋਂ ਭੌਤਿਕ ਸੁੱਖ ਲੈਂਦੇ ਹਾਂ, ਕਿਸੇ ਤੋਂ ਅਧਿਆਤਮਿਕ ਸੁੱਖ ਲੈਂਦੇ ਹਾਂ, ਕਿਸੇ ਤੋਂ ਖੇੜਾ ਲੈਂਦੇ ਹਾਂ, ਕਿਸੇ ਤੋਂ ਖੁਸ਼ੀਆਂ ਲੈਂਦੇ ਹਾਂ। ਦਾਤਾ ਕੇਵਲ ਪ੍ਰਭੂ ਹੈ ਔਰ ਅਨੰਤ ਦਾਤਾ ਉਹ ਵੰਡ ਰਿਹਾ, ਪਰ ਐਸਾ ਦਾਤਾ ਕਿ ਦੇਣ ਦੇ ਬਦਲੇ ਉਹਦੀ ਮੰਗ ਕੁਛ ਵੀ ਨਹੀਂ। ਅਕਸਰ ਐਸਾ ਹੁੰਦਾ ਹੈ, ਜਗਤ ਤਿਲ ਜਿਤਨਾ ਦੇਂਦਾ ਹੈ, ਪਹਾੜ ਜਿਤਨਾ ਮੰਗਦਾ ਹੈ, ਉਹ ਪਹਾੜ ਜਿਤਨਾ ਦੇ ਕੇ ਤਿਲ ਜਿਤਨਾ ਵੀ ਨਹੀਂ ਮੰਗਦਾ। ਵੱਡਾ ਦਾਤਾ ਤਿਲ ਨਾ ਤਮਾਰ, ਦਾਤਾ ਇੱਕ ਕਰਤਾਰ ਹੈ ਗਿਆਨੀ ਨਾਨਕ ਦੇਵ। ਕਿਸ ਨੂੰ ਗਿਆਨੀ ਆਖੋਗੇ? ਅਕਸ਼ਰਾਂ ਦਾ ਬੋਧ ਰੱਖਣ ਵਾਲੇ ਇਸ ਤਰ੍ਹਾਂ ਦੇ ਗਿਆਨੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ। ਵੈਸੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਵੀ ਗੱਲ ਬੜੀ ਸੋਹਣੀ ਖੋਲੀ ਹੈ। ਆਪ ਕਹਿੰਦੇ ਨੇ, ਭੈ ਕਾ ਹੂੰ ਕੋ ਦੇਤ ਨੈ ਭੈ ਮਾਨਤ ਆਮ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਂ ਹੈ ਵਖਾਣ। ਕਿਸ ਨੂੰ ਗਿਆਨੀ ਆਖੋਗੇ? ਕੌਣ ਗਿਆਨੀ ਹੈ? ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਜੋ ਨਾ ਭੈ ਭੀਤ ਹੁੰਦਾ ਹੈ ਨਾ ਭੈ ਭੀਤ ਕਰਦਾ ਹੈ। ਕਿਸੇ ਨੂੰ ਡਰਾਉਣਾ ਇਹ ਦੁਸ਼ਟਪਣਾ ਹੈ, ਕਿਸੇ ਕੋਲ ਡਰਨਾ ਇਹ ਕਾਇਰਤਾ ਹੈ। ਕਾਇਰ ਮਨੁੱਖ ਗਿਆਨੀ ਨਹੀਂ ਹੁੰਦਾ, ਦੁਸ਼ਟ ਮਨੁੱਖ ਵੀ ਗਿਆਨੀ ਨਹੀਂ ਹੁੰਦਾ। ਇਹ ਗੱਲ ਵੱਖਰੀ ਹੈ, ਹੋ ਸਕਦਾ ਉਹਦੇ ਕੋਲ ਅੱਖਰਾਂ ਦਾ ਬਹੁਤ ਵੱਡਾ ਬੋਧ ਹੋਵੇ, ਹੋ ਸਕਦਾ ਹੈ ਉਹਨੇ ਬੜੇ ਗ੍ਰੰਥ ਪੜ੍ਹੇ ਹੋਣ, ਹੋ ਸਕਦਾ ਹੈ ਉਹ ਵਿਆਕਰਨ ਦਾ ਬੜਾ ਪੰਡਿਤ ਹੋਵੇ। ਦਰਅਸਲ ਪੰਡਿਤ ਹੋ ਜਾਣਾ ਹੋਰ ਗੱਲ ਹੈ, ਹਕੀਕਤ ਵਿੱਚ ਅਨੁਭਵੀ ਗਿਆਨੀ ਹੋ ਜਾਣਾ ਹੋਰ ਗੱਲ ਹੈ। ਅਨੁਭਵ ਗਿਆਨ ਅੰਦਰੋਂ ਪੈਦਾ ਹੁੰਦਾ ਹੈ, ਪੰਡਤਾਈ ਬਾਹਰੋਂ ਸਿੱਖਣੀ ਪੈਂਦੀ ਹੈ, ਇਹੀ ਫਰਕ ਹੈ। ਵਾਸਤਵਿਕ ਗਿਆਨੀ ਵਿੱਚ, ਵਿਦਵਾਨ ਵਿੱਚ ਤੇ ਸਿਰਫ ਅਕਸ਼ਰਾਂ ਦਾ ਬੋਧ ਰੱਖਣ ਵਾਲੇ। ਜਿਹੜਾ ਅਨੁਭਵਸ਼ੀਲ ਪੁਰਸ਼ ਹੈ ਉਹ ਤੇ ਕਹਿੰਦਾ, ਜੋ ਸੱਚ ਹੈ ਮੈਂ ਉਸਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਯਤਨ ਕਰ ਰਿਹਾ। ਲਾਜ਼ਮੀ ਨਹੀਂ ਕਿ ਮੈਨੂੰ ਯਤਨ ਦੀ ਸਫਲਤਾ ਮਿਲੇਗੀ, ਲਾਜ਼ਮੀ ਨਹੀਂ ਕਿ ਮੈਂ ਉਸਨੂੰ ਕਹਿ ਸਕਾਂਗਾ। ਪਰ ਜਿਹੜਾ ਚਲਾਕ ਹੈ, ਜਿਹਦੇ ਕੋਲ ਸਿਰਫ ਅਕਸ਼ੇ ਗਿਆਨ ਹੈ, ਉਹ ਤੇ ਦਾਅਵੇ ਨਾਲ ਕਹਿੰਦਾ ਹੈ, ਜੋ ਮੈਂ ਕਹਿ ਦਿੱਤਾ ਹੈ ਇਹੀ ਸੱਚ ਹੈ, ਇਸ ਤੋਂ ਬਿਨਾਂ ਹੋਰ ਕੁਛ ਵੀ ਸੱਚ ਨਹੀਂ। ਬੜਾ ਫਰਕ ਹੈ। ਅਨੁਭਵ ਪ੍ਰਾਪਤ ਕੀਤਾ ਮਨੁੱਖ ਐਸਾ ਨਹੀਂ ਆਖੇਗਾ, ਉਹ ਤੇ ਕਹੇਗਾ, ਜੋ ਸੱਚ ਹੈ ਉਸਨੂੰ ਮੈਂ ਕਹਿਣ ਦੀ ਕੋਸ਼ਿਸ਼ ਕਰ ਰਿਹਾ, ਯਤਨ ਕਰ ਰਿਹਾ, ਔਰ ਲਾਜ਼ਮੀ ਨਹੀਂ ਕਿ ਮੈਂ ਕਹਿ ਸਕਾਂ, ਤੂੰ ਗਿਆਨੀ। ਪੰਡਿਤ ਗਣੇਸ਼ਾ ਸਿੰਘ ਜੀ ਕਹਿੰਦੇ ਨੇ, ਮੇਰੀ ਆਤਮਾ ਚੋਂ ਜੋ ਅੱਖਰ ਨਿਕਲੇ ਨੇ, ਇਸ ਸਵਾਲ ਦੇ ਜੋ ਜਵਾਬ ਨਿਕਲੇ ਨੇ, ਉਹ ਇਹ ਨੇ, ਗਿਆਨੀ ਨਾਨਕ ਦੇਵ। ਗੁਰੂ ਨਾਨਕ ਮਹਾਗਿਆਨੀ, ਤੇ ਗਿਆਨੀ ਦੀ ਪਹਿਚਾਣ ਕੀ? ਜੋ ਅਗਿਆਨੀ ਪਸ਼ੂ ਨਰਨ ਕੋ ਤੁਰਤ ਬਣਾਵੇ ਦੇਵ। ਜਿਹਦੀ ਸੰਗਤ ਵਿੱਚ ਕੋਈ ਪਸ਼ੂ ਵੀ ਆ ਜਾਏ ਤੇ ਦੇਵਤਾ ਬਣ ਜਾਏ। ਕੌੜਾ ਰਾਕਸ਼ਸ ਆਇਆ ਦੇਵਤਾ ਬਣ ਗਿਆ, ਸੱਜਣ ਠੱਗ ਸੰਗਤ ਵਿੱਚ ਆਇਆ ਸੰਪਰਕ ਜੁੜਿਆ, ਠੱਗੀ ਸਾਰੀ ਨਿਕਲ ਗਈ ਸੱਜਣ ਬਣ ਗਿਆ। ਕੋਈ ਦੁਸ਼ਟ, ਕੋਈ ਜ਼ਾਲਮ, ਕੋਈ ਜਾਬਰ ਸਾਹਮਣੇ ਆਵੇ ਤੇ ਜਾਬਰਾਨਾ ਤਬੀਅਤ ਨਿਕਲ ਜਾਏ। ਬਾਬਰ ਦੀ ਜਾਬਰਾਨਾ ਤਬੀਅਤ ਗੁਰੂ ਨਾਨਕ ਨੂੰ ਵੇਖ ਕੇ ਮੱਧਮ ਪੈ ਗਈ, ਨਿਕਲ ਗਈ। ਮਲਕ ਭਾਗੋ ਦਾ ਪਖੰਡ, ਧੋਖਾ, ਛਲ ਤੇ ਕਪਟ ਗੁਰੂ ਨਾਨਕ ਦੇ ਦਰਸ਼ਨਾਂ ਨਾਲ ਵਿਲੀਨ ਹੋਇਆ, ਖਤਮ ਹੋਇਆ। ਕੌੜੇ ਰਾਕਸ਼ਸ ਦਾ ਦੁਸ਼ਟਪਣਾ, ਜ਼ਾਲਮਾਨਾ ਤਬੀਅਤ ਗੁਰੂ ਨਾਨਕ ਦੇ ਦਰਸ਼ਨਾਂ ਨਾਲ ਖਤਮ ਹੋਈ, ਔਰ ਸੱਜਣ ਠੱਗ ਦੀ ਠੱਗੀ ਅੰਦਰੋਂ ਨਿਕਲ ਗਈ। ਗਿਆਨੀ ਤੇ ਉਹ ਜਿਹਦੀ ਸੰਗਤ ਵਿੱਚ ਔਗਣ ਸਾਰੇ ਨਿਕਲ ਜਾਣ ਤੇ ਗੁਣ ਅੰਦਰ ਪ੍ਰਵੇਸ਼ ਕਰ ਜਾਣ। ਪਸ਼ੂ ਨਿਕਲ ਜਾਣ, ਦੇਵਤਾ ਅੰਦਰ ਪ੍ਰਵੇਸ਼ ਕਰ ਜਾਏ, ਔਗਣ ਇੱਕ ਪਾਸੇ ਹੋ ਜਾਣ ਤੇ ਉਹ ਗੁਣਾਂ ਦੀ ਖਾਣ ਬਣ ਜਾਏ ਗਿਆਨੀ ਤੇ ਉਹ ਅਕਸ਼ਰੀ ਗਿਆਨੀ। ਇਸ ਤਰੀਕੇ ਦਾ ਪਰਿਵਰਤਨ, ਇਸ ਤਰੀਕੇ ਦੀ ਕ੍ਰਾਂਤੀ ਜਗਤ ਵਿੱਚ ਨਹੀਂ ਲਿਆ ਸਕਦਾ ਜਿਸ ਦੇ ਕੋਲ ਅਨੁਭਵੀ ਗਿਆਨ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 9 ਖੰਡ ਪ੍ਰਿਥਵੀ ਦਾ ਭਰਮਣ ਕੀਤਾ ਔਰ ਜਿੱਧਰ ਜਿੱਧਰ ਵੀ ਆਪਣੇ ਚਰਨ ਪਾਏ ਕਿਸੇ ਦਾ ਅੰਦਰੋਂ ਪਖੰਡ ਕੱਢਿਆ, ਕਿਸੇ ਦਾ ਭਰਮ ਕੱਢਿਆ, ਕਿਸੇ ਦਾ ਅਗਿਆਨ ਕੱਢਿਆ, ਕਿਸੇ ਦੀ ਜ਼ਾਲਮਾਨਾ ਤਬੀਅਤ ਕੱਢੀ, ਕਿਸੇ ਦਾ ਅੰਦਰੋਂ ਕ੍ਰੋਧ ਕੱਢਿਆ, ਕਿਸੇ ਦੀ ਰਾਕਸ਼ਸ ਬਿਰਤੀਆਂ ਨੂੰ ਅੰਦਰੋਂ ਕੱਢਿਆ ਔਰ ਇਸੇ ਤਰੀਕੇ ਨਾਲ ਵਲੀ ਕੰਧਾਰੀ ਦਾ ਅੰਦਰੋਂ ਹੰਕਾਰ ਕੱਢਿਆ। ਇੱਕ ਪੰਜਾ ਲਗਾ ਕੇ ਪੱਥਰ ਦੇ ਚੋਂ ਪਾਣੀ ਕੀ ਕੱਢਿਆ, ਮਾਨੋ ਪੱਥਰ ਦਿਲ ਦੇ ਚੋਂ ਸਾਰਾ ਹੰਕਾਰ ਕੱਢ ਦਿੱਤਾ, ਕੋਮਲ ਕਰ ਦਿੱਤਾ ਉਸਨੂੰ। ਪੱਥਰਾਂ ਦੇ ਵਿੱਚ ਪੰਜੇ ਦਾ ਲੱਗ ਜਾਣਾ ਅਹੰਕਾਰ ਨੂੰ ਕੋਮਲ ਕਰ ਦਿੱਤਾ, ਮਧੁਰ ਕਰ ਦਿੱਤਾ, ਸਾਰਾ ਅਹੰਕਾਰ ਪਾਣੀ ਹੋ ਕੇ ਬਹਿ ਨਿਕਲਿਆ, ਨਿਰਮਲ ਹੋ ਗਿਆ, ਵਲੀ ਕੰਧਾਰੀ ਪਾਵਨ ਹੋ ਗਿਆ, ਚਰਨਾਂ ਤੇ ਆ ਕੇ ਡਿੱਗਿਆ, ਝੁਕਿਆ। ਤੋ ਜੋ ਅਗਿਆਨੀ ਪਸ਼ੂ ਨਰਨ ਕੋ ਤੁਰਤ ਬਣਾਵੇ ਦੇ। ਅਗਲਾ ਪ੍ਰਸ਼ਨ, ਕਹੋ ਵਿਚਾਰ ਅਵਿਚਾਰ। ਵਿਚਾਰ ਕਿਸ ਨੂੰ ਕਹਿੰਦੇ ਨੇ ਤੇ ਅਵਿਚਾਰ ਕੀ ਹੈ? ਇਹ ਆਪਣੇ ਆਪ ਦੇ ਵਿੱਚ ਬੜਾ ਪੇਚੀਦਾ ਪ੍ਰਸ਼ਨ ਹੈ, ਬਾਰੀਕ ਪ੍ਰਸ਼ਨ ਹੈ। ਵਿਚਾਰ ਕਿਸ ਨੂੰ ਆਖੀਏ ਤੇ ਅਵਿਚਾਰ ਕੀ ਹੈ? ਇਸ ਨੂੰ ਖੋਲਿਆ ਇੰਜ, ਗੁਰਮਤ ਅਨਮਤ ਸਤ ਕੋ ਖੋਜਨ ਹੈ ਵਿਚਾਰ। ਜਗਤ ਦੀ ਸਾਰੀ ਅਨਮਤ ਤੇ ਗੁਰਮਤ ਨੂੰ ਸਾਹਮਣੇ ਰੱਖਦੇ ਹੀ ਹੈ, ਉਹਦੇ ਚ ਜਿਹੜੀ ਸੱਚਾਈ ਨੂੰ ਲੱਭਣਾ ਹੈ ਬਸ ਇਹੀ ਵਿਚਾਰ ਹੈ। ਜਿੱਥੇ ਜਿੱਥੇ ਸੱਚਾਈ ਹੈ ਬਸ ਇਸ ਨੂੰ ਕਹਿੰਦੇ ਨੇ ਵਿਚਾਰ। ਅਨਮਤ ਸਿਗਰਟ ਤੰਬਾਕੂ ਪੀਣ ਦੀ ਮੁਖਾਲਫਤ ਨਹੀਂ ਕਰਦੀ, ਇਹ ਗੱਲ ਵੱਖਰੀ ਹੈ। ਡਾਕਟਰ ਬੋਲ ਪਏ ਨੇ ਔਰ ਜਗਤ ਦੇ ਕੁਝ ਸਿਆਣੇ ਪੁਰਸ਼ ਬੋਲ ਪਏ ਨੇ ਇਹ ਫੇਫੜਿਆਂ ਲਈ, ਗਲੇ ਲਈ ਹਾਨੀਕਾਰਕ ਹੈ। ਦੇਖੋ ਪਾਣੀ ਤੇ ਕੋਈ ਪੀ ਸਕਦਾ ਹੈ, ਸ਼ਰਬਤ ਕੋਈ ਪੀ ਸਕਦਾ ਹੈ, ਦੋਵੇਂ ਦਾ ਪੀਣਾ ਦੋਮਰ ਪਾਨ। ਪਸ਼ੂ ਵੀ ਨਹੀਂ ਪੀਂਦੇ ਧੂੰਆਂ, ਕੀੜੇ ਮਕੌੜੇ ਵੀ ਨਹੀਂ ਪੀਂਦੇ। ਪੰਛੀਆਂ ਨੂੰ ਕਹਿ ਦੋ ਧੂੰਆਂ ਪੀਓ, ਉਹਨਾਂ ਨੇ ਵੀ ਕਹਿ ਦੇਣਾ ਧੂੰਆਂ ਕੋਈ ਪੀਣ ਵਾਲੀ ਚੀਜ਼ ਹੈ। ਪਰ ਕੇਵਲ ਮਨੁੱਖ ਹੀ ਪੀਂਦਾ ਹੈ, ਔਰ ਕੌਣ ਮਨੁੱਖ ਪੀਂਦਾ ਹੈ? ਜੋ ਵਿਚਾਰ ਨੂੰ ਛਿੱਕੇ ਤੇ ਟੰਗ ਦੇ, ਆਪਣੇ ਮੂੰਹ ਦੇ ਚੋਂ ਪਾਣੀ ਪਾ ਕੇ ਫਿਰ ਕੱਢਣਾ ਤੇ ਕਿਸੇ ਦੇ ਮੂੰਹ ਦੇ ਚ ਪਾਣਾ, ਅਗਰ ਇਹ ਗੈਰ ਮੁਹੱਜ਼ਬ ਹੈ ਤਾਂ ਆਪਣੇ ਮੂੰਹ ਦੇ ਚ ਧੂੰਆਂ ਪਾ ਕੇ ਕਿਸੇ ਦੇ ਮੂੰਹ ਦੇ ਚ ਪਾਣਾ ਇਹ ਵੀ ਗੈਰ ਮੁਹੱਜ਼ਬ ਹੈ। ਜੈਸੇ ਜੈਸੇ ਸੰਸਾਰ ਵਿੱਚ ਤਹਿਜ਼ੀਬ ਤਮੱਦਨ ਉਜਾਗਰ ਹੋ ਰਿਹਾ ਹੈ, ਧੂਮਰ ਪਾਨ ਦੇ ਖਿਲਾਫ ਮੁਖਾਲਫਤ ਦੀ ਆਵਾਜ਼ ਬੁਲੰਦ ਹੋ ਰਹੀ ਹੈ, ਉੱਠ ਰਹੀ ਹੈ। ਲੇਕਿਨ ਗੁਰਮਤ ਨੇ ਤੇ ਬਹੁਤ ਆਪਣੇ ਆਦਿ ਕਾਲ ਵਿੱਚ ਕਹਿ ਦਿੱਤਾ, ਧੂੰਆਂ ਪੀਣਾ ਅਵਿਚਾਰ ਹੈ। ਗੁਰਮਤ ਅਨਮਤ ਸਤ ਕੋ ਖੋਜਨ ਹੈ ਵਿਚਾਰ। ਗੁਰਮਤ ਸ਼ਰਾਬ ਪੀਣ ਦੀ ਵੀ ਆਗਿਆ ਨਹੀਂ ਦਿੰਦੀ। ਜੋ ਨਸ਼ਾ ਮਨੁੱਖ ਨੂੰ ਬੇਹੋਸ਼ ਕਰੇ ਬਸ ਬੇਹੋਸ਼ੀ ਹੀ ਪਾਪ ਹੈ। ਜਿਤਨੇ ਅਨਰਥ ਹੁੰਦੇ ਨੇ ਬੇਹੋਸ਼ੀ ਦੇ ਚਾਹੁੰਦੇ ਨੇ। ਕਈ ਦਫ਼ਾ ਤੇ ਕਾਤਲ ਜਦ ਕਤਲ ਕਰਨ ਨੂੰ ਜਾਂਦੇ ਨੇ ਨਸ਼ਾ ਕਰ ਲੈਂਦੇ ਨੇ, ਡਾਕੂ ਡਾਕਾ ਡਾਲਣ ਲਈ ਜਾਂਦੇ ਨੇ ਨਸ਼ਾ ਕਰ ਲੈਂਦੇ ਨੇ। ਕਿਉਂ? ਹੋਸ਼ ਨਾ ਪੈਦਾ ਹੋਵੇ, ਹੋਸ਼ ਪੈਦਾ ਹੋਇਆ ਤੇ ਮਨੁੱਖਤਾ ਪੈਦਾ ਹੋਵੇਗੀ ਤੇ ਮਨੁੱਖ ਡਾਕਾ ਨਹੀਂ ਡਾਲ ਸਕਦਾ। ਮਨੁੱਖ ਉਦੋਂ ਡਾਕਾ ਡਾਲ ਸਕਦਾ ਜਦ ਉਹ ਪਸ਼ੂ ਬਣੇ। ਮਨੁੱਖ ਕਤਲ ਨਹੀਂ ਕਰ ਸਕਦਾ, ਮਨੁੱਖ ਉਦੋਂ ਹੀ ਕਤਲ ਕਰ ਸਕਦਾ ਹੈ ਜਦ ਪਸ਼ੂ ਬਣੇ। ਮਨੁੱਖ ਬਲਾਤਕਾਰ ਨਹੀਂ ਕਰ ਸਕਦਾ, ਇਹ ਉਦੋਂ ਹੀ ਕਰ ਸਕਦਾ ਹੈ ਜਦ ਪਸ਼ੂ ਬਣੇ। ਮਨੁੱਖ ਦੁਰਾਚਾਰ ਨਹੀਂ ਕਰ ਸਕਦਾ, ਇਹ ਉਦੋਂ ਹੀ ਕਰ ਸਕਦਾ ਹੈ ਜਦ ਪਸ਼ੂ ਬਣੇ। ਤੇ ਪਸ਼ੂ ਬਣਨ ਲਈ ਸੌਖਾ ਤਰੀਕਾ ਹੈ ਨਸ਼ਾ। ਇਸ ਵਾਸਤੇ ਗੁਰਮਤ ਇਸ ਦੀ ਵੀ ਵਿਰੋਧਤਾ ਕਰਦੀ ਹੈ ਔਰ ਸਾਫ ਕਹਿ ਦਿੱਤਾ ਹੈ, ਹੋਛਾ ਮਦ ਮੂਲ ਨਾ ਪੀਜੇ ਜੇ ਕਾ ਪਾਰ ਵਸੈ। ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ। ਜਿਸ ਦੇ ਪੀਂਦਿਆਂ ਹੀ ਮਨੁੱਖ ਆਪਣੀ ਅਕਲ ਖੋ ਬੈਠੇ ਔਰ ਮਨੁੱਖਤਾ ਵਿੱਚ ਪਾੜਾ ਖੜਾ ਹੋ ਜਾਏ ਔਰ ਮਨੁੱਖ ਮਨੁੱਖਤਾ ਤੋਂ ਥੱਲੇ ਚਲਾ ਜਾਏ, ਬੇਹੋਸ਼ ਹੋ ਜਾਏ। ਧਰਮ ਦੀ ਸਾਧਨਾ ਇਹ ਹੈ, ਆਪਣਾ ਹੋਸ਼ ਸੰਭਾਲ, ਪ੍ਰਭ ਕੇ ਉਸਤਤ ਕਰੋ ਸੰਤ ਮੇਰ, ਸਾਵਧਾਨ ਇਕਾਗਰ ਜੀ। ਸਾਵਧਾਨੀ ਵਧਾਣੀ ਹੈ, ਸੁਚੇਤਪਣਾ ਵਧਾਣਾ ਹੈ, ਪਰ ਨਸ਼ਾ ਤੇ ਅਚੇਤ ਕਰਦਾ ਹੈ। ਜਿਤਨਾ ਕਿਸੇ ਮਨੁੱਖ ਵਿੱਚ ਅਚੇਤਪਣਾ ਵਧੇਗਾ, ਉਤਨੇ ਉਸ ਤੋਂ ਗੁਨਾਹ ਜਨਮ ਲੈਣਗੇ, ਪਾਪ ਜਨਮ ਲੈਣਗੇ। ਅਚੇਤ ਮਨੁੱਖ ਇੰਜ ਕਹਿ ਲੋ ਪਾਪੀ ਹੈ। ਨਰ ਅਚੇਤ ਪਾਪ ਤੇ ਡਰ ਰੇ, ਇਹ ਅਚੇਤ ਮਨੁੱਖ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਡਰ ਸੂਝ ਨਹੀਂ, ਤੈਨੂੰ ਸਮਝ ਨਹੀਂ, ਸੁੱਤਾ ਪਿਆ। ਇਸ ਵਾਸਤੇ ਤੇਰੇ ਪਾਪ ਹੋ ਰਹੇ ਨੇ, ਜਗਤ ਨੂੰ ਚੋਟ ਪਹੁੰਚ ਰਹੀ ਹੈ, ਸਮਝ ਨਹੀਂ ਹੈ, ਅਚੇਤ ਨਹੀਂ ਹੈ। ਇੱਕ ਮਨੁੱਖ ਮਨ ਦੇ ਤਲ ਤੇ ਅਚੇਤ ਹੋਵੇ ਤੇ ਦੂਸਰਾ ਉਤੋਂ ਨਸ਼ਾ ਪੀਏ, ਗਾਂਜਾ ਸੁਲਫਾ ਚਰਸ ਅਫੀਮ ਸ਼ਰਾਬ, ਇਹ ਤੇ ਇੰਜ ਹੈ ਜਿਵੇਂ ਕਰੇਲੇ ਦਿੱਤੇ ਨਿੰਮ ਚਾੜਨੇ। ਅਚੇਤਪਣੇ ਨੂੰ ਹੋਰ ਵਧਾਣਾ, ਹੋਰ ਵਧਾਣਾ, ਹੋਰ ਵਧਾਣਾ, ਪਸ਼ੂ ਦਾ ਮਹਾਂ ਪਸ਼ੂ ਬਣ ਜਾਣਾ। ਤੋ ਸਾਹਿਬ ਕਹਿੰਦੇ ਨੇ, ਗੁਰਮਤ ਅਨਮਤ ਸਤ ਕੋ ਖੋਜਨ ਹੈ ਵਿਚਾਰ। ਗੁਰਮਤ ਨਸ਼ੇ ਦੀ ਆਗਿਆ ਨਹੀਂ ਦਿੰਦੀ ਔਰ ਨਸ਼ੇ ਕਰਨ ਵਾਲੇ ਨੂੰ ਗੁਰਮਤ ਸਿੱਖ ਵੀ ਨਹੀਂ ਮੰਨਦੀ, ਭਗਤ ਨਹੀਂ ਮੰਨਦੀ, ਧਾਰਮਿਕ ਨਹੀਂ ਮੰਨਦੀ, ਕਿਉਂਕਿ ਨਸ਼ਾ ਅਚੇਤ ਕਰਦਾ ਹੈ। ਗੁਰਮਤ ਅਨਮਤ ਸਤ ਕੋ ਖੋਜਨ ਹੈ ਵਿਚਾਰ, ਭੇਡ ਚਾਲ ਕੀ ਅੰਧਗਤ ਜਾਨ ਲੈ ਹੋ ਅਵਿਚਾਰ। ਜਗਤ ਵਿੱਚ ਕਿਸੇ ਹੱਦ ਤੱਕ ਦੇਖਿਆ ਜਾਏ, ਭੇਡਾ ਚਾਲ ਮਨੁੱਖਾਂ ਵਿੱਚ ਹੈ। ਇਹ ਜਿਹੜੀ ਗੱਲ ਪ੍ਰਚਲਿਤ ਹੋਈ ਹੈ ਨਾ, ਭੇਡਾ ਚਾਲ ਕੀ ਹੈ, ਇੱਕ ਮਨੁੱਖ ਜਿਸ ਪਾਸੇ ਚੱਲਿਆ ਉਹਦੇ ਪਿੱਛੇ ਚੱਲ ਪੈਣਾ, ਇਹ ਭੇਡਾ ਚਾਲ ਧਾਰਮਿਕ ਦੁਨੀਆਂ ਚ ਮਿਲਦਾ ਹੈ, ਇਹ ਭੇਡਾ ਚਾਲ ਸਮਾਜਿਕ ਤੇ ਰਾਜਨੈਤਿਕ ਦੁਨੀਆਂ ਵਿੱਚ ਮਿਲਦਾ ਹੈ। ਔਰ ਇਹ ਭੇਡਾ ਚਾਲ ਕਈ ਦਫਾ ਪਰਿਵਾਰਕ ਜ਼ਿੰਦਗੀ ਦੇ ਚ ਵੀ ਦੇਖਣ ਨੂੰ ਮਿਲਦਾ ਹੈ। ਇੱਕ ਪਾਸੇ ਜੋ ਚੱਲ ਪਿਆ ਫਿਰ ਪਿੱਛੇ ਚੱਲ ਪੈਣਾ, ਸੋਚਣਾ ਨਹੀਂ, ਵਿਚਾਰਨਾ ਨਹੀਂ। ਇੱਕ ਬੜੀ ਸੁੰਦਰ ਗਾਥਾ ਪਰਸ਼ਨ ਦੀ ਕਿਤਾਬ ਦੇ ਵਿੱਚ ਇੱਕ ਫਕੀਰ ਨੇ ਲਿਖੀ, ਬਹੁਤ ਸੁੰਦਰ। ਇੱਕ ਉਸਤਾਦ ਆਪਣੇ ਵਿਦਿਆਰਥੀਆਂ ਤੇ ਪ੍ਰਸ਼ਨ ਕਰਦਾ ਹੈ, ਦੱਸੋ ਇੱਕ ਬਾੜੇ ਦੇ ਵਿੱਚ ਇੱਕ ਚਾਰ ਦੀਵਾਰੀ ਕੰਢਿਆਂ ਦੀ, ਉਸ ਦੇ ਅੰਦਰ 100 ਭੇਡਾਂ ਨੇ, ਇੱਕ ਭੇਡ ਛਾਲ ਮਾਲ ਕੇ ਲੰਘ ਗਈ, ਟੱਪ ਕੇ ਲੰਘ ਗਈ, ਦੱਸੋ ਬਾਕੀ ਕਿਤਨੀ ਬੱਚੀਆਂ। ਤੋ ਬੱਚੇ ਤੇ ਹੈਰਾਨ ਹੋ ਗਏ, ਇਹ ਤੇ ਕੋਈ ਸਵਾਲ ਪੇਚੀਦਾ ਨਹੀਂ ਹੈ, ਬੜਾ ਸਰਲ ਜਿਹਾ। ਖੜਾ ਹੋ ਗਿਆ ਇੱਕ ਬੱਚਾ, ਕਹਿਣ ਲੱਗਾ, ਉਸਤਾਦ ਜੀ ਇਹ ਤੇ ਕੋਈ ਬਹੁਤ ਵੱਡੀ ਗੱਲ ਨਹੀਂ, ਇੱਕ ਭੇਡ ਚਲੀ ਗਈ, 99, ਬਾਕੀ 99 ਬਚ ਗਈਆਂ। ਦੂਜੇ ਨੇ ਵੀ ਐਸਾ ਆਖਿਆ, ਤੀਸਰੇ ਨੇ ਵੀ ਐਸਾ ਆਖਿਆ, ਲੇਕਿਨ ਅਖੀਰ ਤੇ ਇੱਕ ਬੱਚਾ ਬੈਠਾ ਸੀ, ਖੜਾ ਹੋ ਗਿਆ, ਆਖਣ ਲੱਗਾ, ਉਸਤਾਦ ਜੀ ਸਹੀ ਮੈਂ ਦੱਸ ਸਕਦਾ, ਮੈਂ ਅਯਾਲੀ ਦਾ ਲੜਕਾ, ਅਸੀਂ ਭੇਡਾਂ ਪਾਲਦੇ ਹਾਂ, ਸਾਡੇ ਘਰ ਭੇਡਾਂ ਹੈਗੀਆਂ ਨੇ, ਮੈਂ ਆਪ ਨੂੰ ਜਵਾਬ ਦਿਆ, ਕਿਉਂਕਿ ਭੇਡਾਂ ਦੇ ਸੁਭਾਅ ਦਾ ਮੈਨੂੰ ਪਤਾ ਹੈ। ਇੱਕ ਭੇਡ ਛਾਲ ਮਾਰ ਕੇ ਲੰਘ ਗਈ, ਤੋ ਸਮਝ ਲੈਣਾ ਸਾੜੀਆਂ ਭੇਡਾਂ ਉਸੇ ਪਿੱਛੇ ਗਈਆਂ, ਬਾਕੀ ਕੁਛ ਵੀ ਨਹੀਂ ਬਚਿਆ। ਇੱਕ ਜਿੱਧਰ ਗਈ ਬਾਕੀ ਕੁਛ ਵੀ ਨਹੀਂ ਬਚਿਆ, ਸਾਰੀਆਂ ਉਸੇ ਪਾਸੇ ਚਲੀਆਂ ਗਈਆਂ। ਧਾਰਮਿਕ ਦੁਨੀਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਬੋਸੀਦਾ ਰਸਮ, ਭੇਡਾ ਚਾਲ, ਪਰਿਵਾਰਕ ਜ਼ਿੰਦਗੀ ਦੇ ਵਿੱਚ, ਆਰਥਿਕ ਦੁਨੀਆਂ ਦੇ ਵਿੱਚ, ਫੈਸ਼ਨ ਦੀ ਦੁਨੀਆਂ ਦੇ ਵਿੱਚ, ਹੋਰ ਚਾਰੋਂ ਪਾਸੇ ਮਨੁੱਖ ਨੂੰ ਦੇਖੀਏ ਤਾਂ ਕਿਸੇ ਹੱਦ ਤੱਕ ਕਿਸੇ ਦੇ ਪਿੱਛੇ ਚੱਲ ਰਿਹਾ, ਬਿਨਾਂ ਸੋਚੇ ਸਮਝੇ, ਬਿਨਾਂ ਜਾਣਿਆ, ਵੀ ਜਿਸ ਦੇ ਪਿੱਛੇ ਤੂੰ ਚੱਲ ਰਿਹਾ ਕਦਮ ਕਿੱਥੇ ਪਹੁੰਚਣਗੇ, ਜਿਸ ਦੇ ਪਿੱਛੇ ਤੂੰ ਚੱਲ ਰਿਹਾ ਆਖਿਰ ਮੰਜ਼ਿਲ ਕੀ ਹੈ, ਟਿਕਾਣਾ ਕੀ ਹੈ, ਕਿਸ ਥਾਂ ਤੇ ਤੂੰ ਪਹੁੰਚੇਗਾ। ਪਰ ਕੀਤਾ ਕੀ ਜਾਏ, ਅਵਿਚਾਰ, ਸੂਝ ਨਹੀਂ, ਸਮਝ ਨਹੀਂ, ਭੇਡ ਚਾਲ ਕੀ ਅੰਧ ਗਤ जान लेओ अविचार। ये अदुति प्रश्न ने दसम ग्रंथ दे गुरु गोबिंद सिंह जी महाराज थे जो आत्मा दे गहरे तल दे चों चिंतन करने वाले पुरुषां दे अंदरों अंतरमुखी पुरुषां दे अंदरों पैदा होंदे ने और इना सवालां दा पैदा होना इस गल दा सबूत भी है कि अंतरमुखी हो गए। इस तरह दे अनेकां सवाल गुरु ग्रंथ साहिब जी महाराज दे च भी मौजूद ने। सिद्ध सवाल करदे ने गुरु नानक जवाब देंदे ने, ब्राह्मण सवाल करदे ने गुरु नानक देव जी महाराज जवाब देंदे ने, मक्के दे हाजी सवाल करदे ने गुरु नानक देव जी महाराज जवाब देंदे ने। बड़े बड़े उलमा सुल्तान और धनवान गुरु नानक ते सवाल करदे ने, गुरु नानक जवाब देंदे ने, प्रश्नां दे उत्तर देंदे ने। जैसे कि हाजिया ने पुछिया, पुछन खोल किताब नूं हिंदू वड़ा के मुसलमान होई। एक प्रश्न, बाबा आखे हाजियो शुभ अमला बाजो दोनों रोई। जेदे आमाल चंगे ने, जेदे कर्म चंगे ने, ओह चंगा है, ना हिंदू चंगा है, ना मुसलमान चंगा है। चंगयाई नू नापना है, कर्मा नाल नापो, चंगयाई नू नाम नाल, मजहब नाल, भाषा नाल, देश नाल, जात पात नाल ना नापो। फलानी कौम चंगी है, फलाना देश चंगा है, फलाना घर चंगा है, नहीं, जिस दे कर्म चंगे ने ओही चंगा है। और चंगयाई नू व्यक्तिगत तल ते ही नापांगे। कोई मनुख चंगा हो सकदा है, सारे दा सारा देश दा चंगा होना बहुत औखी गल है। जैसे कह देना फलाना देश महान है, नहीं, कोई व्यक्ति उत्थे महान हो सकदा है। और मनुख दी महानता उसके कर्मां ते खड़ी है। तो साहिब श्री गुरु नानक देव जी महाराज ने कह दिता, भाषा करके, नस्ल करके, जात करके, पात करके, मजहब करके कोई वड्डा नहीं, चंगे आमाल करके वड्डा है, चंगे कर्मां करके जो है कोई वड्डा है। साहिब गुरु नानक देव जी महाराज ने धर्म नूं गुणा दी बुनियाद ते खड़ा कीता। किसे पखंड वहम रस्मो तोहमात दे आधार ते धर्म नूं नहीं खड़ा कीता, गुणा ते खड़ा कीता है। और साफ कह दिता है, गुण प्रभु सूरज दी किरण है। और धार्मिक बंदे दी ए पहचान है कि उस दे अंदर सूरज दियां कितनियां किरणां प्रवेश कर गईयां, उस दे अंदर कितने गुण प्रवेश कर गए, उस दे अंदर कितना चानना आ गया, उस दे अंदर कितना प्रकाश आ गया। जिथे साहिब श्री गुरु नानक देव जी महाराज ने थां थां ते भ्रमण करके मनुखी सवालां दे जवाब दिते, इस तरीके नाल गुरु गोबिंद सिंह जी महाराज दा भी अपना ढंग, अपना तरीका। भाई साहब भाई नंद लाल दा भी एक बड़ा कीमती शेर, उद च आप सवाल खड़ा करदे ने और आप ही जवाब देंदे ने। गम चे बाशद चीज़ तो शादी, गम की है शादी की है। खुशी किसनु कहंदे ने, गम किसनु कहंदे ने। गम चे बाशद, फिर आप जवाब देंदे ने, गफलत अज यादे खुदा, परमात्मा दी याद तो गफलत करनी बस यही गम है, यही दुख है। चीज तो शादी खुशी की है, खेड़ा की है, आनंद की है, याद आंबा मुंतहा। अंदरों ही सवाल पैदा हुआ है, अंदरों ही जवाब मिले है। लगता है गुरु गोबिंद सिंह जी महाराज दे ये अगम्मी सवाल अंदरों उठे ने और बहुत कीमती है सवाल। खास करके थोड़ा जहा भी अंतर मनुख ही मनुख जिहड़ा है उसके लिए काफी जो है प्रेरणा का बायस बनन गए और सच का मार्गदर्शन करन गए।